ਜ਼ੋਰ ਨਾਲ ਮੰਗਣ ਦੇਣ ਨਾ ਜ਼ੋਰ, ਜ਼ੋਰ ਨਾਲ ਮੰਗਿਆ ਨਹੀਂ ਜਾ ਸਕਦਾ ਅਤੇ ਜ਼ੋਰ ਨਾਲ ਦਿੱਤਾ ਨਹੀਂ ਜਾ ਸਕਦਾ। ਇਹ ਵੀ ਟਾਈਮ ਹੁੰਦਾ, ਮੰਗਣ ਦਾ ਵੀ ਜ਼ੋਰ ਟਾਈਮ ਹੁੰਦਾ ਹੈ ਅਤੇ ਦੇਣ ਦਾ ਵੀ ਟਾਈਮ ਹੁੰਦਾ ਹੈ। ਕਿਸ ਵੇਲੇ ਕਿਸੇ ਕੋਲ ਮੰਗੋ, ਆ ਮੰਗਤੇ ਮੰਗਦੇ ਨੇ, ਬੰਦਾ ਬਸ ਬੈਠਾ ਹੁੰਦਾ ਹੈ, ਇੱਕ ਪੈਸਾ ਦੇਣ ਨੂੰ ਤਿਆਰ ਨਹੀਂ ਹੁੰਦਾ। ਵਕਤ ਆਉਂਦਾ ਹੈ, ਹਜ਼ਾਰ ਰੁਪਏ ਕੱਢ ਕੇ ਦਾਨ ਕਰ ਦਿੰਦਾ ਹੈ, ਲੱਖਾਂ ਕਰ ਦਾਨ ਕਰ ਦਿੰਦਾ। ਟਾਈਮ ਦੀ ਗੱਲ ਹੈ, ਜ਼ੋਰ ਨਾਲ ਮੰਗਣ ਦੇਣ ਲੱਗ, ਮੰਗਣ ਦਾ ਵੀ ਟਾਈਮ ਹੁੰਦਾ ਹੈ। ਇੱਥੇ ਅੱਜ ਸਵੇਰੇ ਗੁਨਾਣਾ ਮੰਡੀ 'ਚੋਂ ਆਏ ਨੇ ਭਾਈ ਭਗਵਾਨ ਸਿੰਘ ਜੀ, ਉਹਨਾਂ ਨੇ ਅਖੰਡ ਪਾਠ ਦਾ ਭੋਗ ਪਵਾਇਆ ਹੈ ਅਤੇ ਮਹੰਤ ਭਾਈ ਤਾਰਾ ਸਿੰਘ ਸਾਹਿਬ ਦੀ ਕਿਰਪਾ ਹੋਈ ਇਹਨਾਂ ਦੇ। ਗੁਨਾਣਾ ਮੰਡੀ ਗਏ ਮਹੰਤ ਸਾਹਿਬ ਜਗ ਕੇ ਅਤੇ ਭਗਵਾਨ ਸਿੰਘ ਘਰ ਵਾਲੀ ਨੇ ਬੇਨਤੀ ਕੀਤੀ, ਮਹਾਰਾਜ 14 ਸਾਲ ਹੋ ਗਏ ਨੇ ਵਿਆਹ ਹੋਏ ਨੇ, ਬੱਚਾ ਨਹੀਂ ਹੋਇਆ, ਇੱਕ ਬੱਚਾ ਅਡਾਪਟ ਕੀਤਾ ਹੋਇਆ ਹੈ, ਆਪਣਾ ਬਖਸ਼ੋ। ਅਤੇ ਮਹੰਤ ਤਾਰਾ ਸਿੰਘ ਨੇ ਕਿਹਾ ਕਿ ਬਾਬੇ ਜਗਤੇ ਸਾਹਿਬ ਜੀ ਦੀ ਸਮਾਜ 'ਚ ਤੂੰ ਕੱਚੀ ਲੱਸੀ ਨਾਲ ਜਾ ਕੇ ਫਰਸ਼ ਧੋਤਾ ਕਰ। ਉਹ ਧੋਣ ਲੱਗ ਪਈ, ਉਹਦੇ ਕਿਹਨੇ ਮੇਰੇ ਧੋਂਦੀ ਰਹੀ, ਉਹ 14 ਸਾਲਾਂ ਤੋਂ ਬਾਅਦ ਉਹਦੇ ਘਰ ਬੱਚਾ ਹੋ ਗਿਆ। ਅੱਜ ਤਾਂ ਖੰਡ ਪਾਠ ਰਖਾਉਣ ਲਈ ਆਏ, ਬੋਲ ਪਵਾਇਆ ਅਤੇ ਮੈਂ ਸੁਭਾਵਕ ਕਿਹਾ ਭਾਈ ਭਗਵਾਨ ਸਿੰਘ ਹੁਣ ਸਾਡੇ ਕੋਲ ਰਹਿੰਦੇ, ਅਸੀਂ ਉੱਥੇ ਗੁਨਿਆਣੇ ਮੰਡੀ ਸੋ ਕਦੀ ਪੈਸਾ ਨਹੀਂ ਮੰਗਿਆ, ਰੋਜ਼ ਮਿਲਦਾ। ਅੱਜ ਇੱਥੇ ਆਇਆ, ਬੋਲ ਪਾਇਆ, ਮੈਂ ਮੁੰਡਾ ਕਿੰਨੇ ਸਾਲਾਂ ਦਾ ਹੋ ਗਿਆ ਜੀ, ਕਹਿੰਦੇ 20 ਸਾਲਾਂ ਦਾ ਹੋ ਗਿਆ। ਮੈਂ 20 ਸਾਲਾਂ ਬਾਅਦ ਤੂੰ ਮੰਨਤ ਦੇ ਆਉਣਾ ਹੈ, ਇੱਥੇ 20,000 ਰੁਪਇਆ ਕੱਢ, ਪੂੜਿਆਂ ਦੇ ਜੱਗ ਵਾਸਤੇ 20,000 ਰੁਪਏ ਕੱਢ, ਟਾਈਮ ਹੈ ਮੰਗਣ ਦਾ ਅਤੇ ਦੇਣ ਦਾ। ਉਹਨੇ ਕਿਹਾ ਲਓ ਮਹਾਰਾਜ ਜੀ, ਇੱਕ ਮਿੰਟ 'ਚ ਕੱਢ ਕੇ ਦੇ ਦਿੱਤੇ 20,000 ਰੁਪਇਆ। ਤੋ ਗੱਲ ਹੈ ਮੰਗਣ ਦੀ, ਟਾਈਮ ਹੈ ਮੰਗਣ ਦਾ, ਟਾਈਮ ਹੈ ਦੇਣ ਦਾ। ਜ਼ੋਰ ਨਾਲ ਮੰਗ ਨਹੀਂ ਸਕਦਾ, ਜ਼ੋਰ ਨਾਲ ਕੁਝ ਦੇ ਨਹੀਂ ਸਕਦਾ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਹਾਂਜੀ, ਜ਼ੋਰ ਨਾਲ ਨਾ ਕੋਈ ਜੀ ਸਕਦਾ ਹੈ ਅਤੇ ਜ਼ੋਰ ਨਾਲ ਨਾ ਕੋਈ ਮਰ ਸਕਦਾ ਹੈ। ਕਈ ਯਤਨ ਕਰਦੇ ਨੇ, ਆਤਮਘਾਤ ਕਰਕੇ ਮਰ ਜਾਂਦੇ ਨੇ, ਪਰ ਉਹ ਹੁਕਮ ਆਉਂਦਾ ਹੈ, ਹੁਕਮ 'ਚ ਮਰਦੇ ਨੇ। ਇੱਕ ਮਹਾਂਪੁਰਖਾਂ ਦਾ ਜ਼ਿਕਰ ਆਉਂਦਾ ਹੈ ਸੰਤ ਰਤਨ ਮਾਲਾ ਵਿੱਚ। ਇੱਕ ਬੰਦੇ ਨੂੰ ਪੱਥਰੀ ਸੀ, ਬੜਾ ਦੁਖੀ, ਗੁਰਦੇ ਦੀ ਬੜੀ ਦਰਦ, ਜਾਨ ਨਿਕਲੇ, ਉਹ ਮਰਨ ਲਈ ਚਲਾ ਗਿਆ, ਮੈਂ ਖੂਦ ਛਾਲ ਮਾਰ ਕੇ ਮਰਾਂ। ਖੂਦ 'ਤੇ ਬੈਠਾ, ਰੋਈ ਜਾਵੇ ਰੋਈ ਜਾਵੇ, ਹੁਣ ਛਾਲ ਮਾਰ ਜੀ ਵੀ ਨਾ ਕਰੇ। ਸੰਤ ਆ ਗਏ, ਕਹਿੰਦੇ ਕਿਉਂ ਰੋ ਰਿਹਾ, ਕਹਿੰਦੇ ਬੜੀ ਦਰਦ ਹੈ, ਪੱਥਰੀ ਹੈ, ਦੁਖੀ ਹਾਂ, ਆਇਆ ਹਾਂ ਛਾਲ ਮਾਰ ਕੇ ਮਰ ਜਾਵਾਂ, ਪਰ ਮਰਨ ਜੀ ਨਹੀਂ ਕਰਦਾ। ਅਤੇ ਮਹਾਂਪੁਰਖ ਕਹਿੰਦੇ ਕੁਛ ਤੇਰੇ ਕੋਲ ਹੈ, ਕਹਿੰਦੇ 700 ਰੁਪਈਆ ਹੈ। ਅਤੇ ਸੰਤ ਕਹਿਣ ਲੱਗੇ ਜੇ ਤੂੰ ਛਾਲ ਮਾਰ ਕੇ ਮਰ ਜਾਵੇਂ ਤੇਰੇ ਕਿਹੜੇ ਕੰਮ ਆਵੇਗਾ 700, ਤਾਂ ਕਿਸੇ ਕੰਮ ਨਹੀਂ ਆਵੇਗਾ। ਕਹਿਣ ਲੱਗੇ ਆਪਣੇ ਹੱਥੀਂ ਕੋਈ ਦਾਨ ਪੂਰ ਕਰ ਲਏ। ਫਿਰ ਸੰਤ ਵਚਨ ਬੈਠ ਗਿਆ, ਲੋਕਾਂ ਨੂੰ ਵੰਡਣ ਲੱਗ ਗਿਆ, ਗਰੀਬ ਗੁਰਬਿਆਂ ਨੂੰ 300 ਰੁਪਈਆ ਵੰਡਿਆ। ਪਿਸ਼ਾਬ ਆਈ ਬੜੀ ਜ਼ੋਰ 'ਚ ਉੱਠਿਆ, ਜਾ ਕੇ ਪਿਸ਼ਾਬ ਕੀਤੀ, ਪੱਥਰ ਨਿਕਲ ਗਈ ਪਿਸ਼ਾਬ ਦੇ ਵਿੱਚ, ਹੀ ਠੀਕ ਠਾਕ ਹੋ ਗਿਆ, ਨਵਾਂ ਨਰੋਵਾ ਹੋ ਗਿਆ। ਤੋ ਕਈ ਵਾਰ ਐਸਾ ਹੁੰਦਾ ਹੈ, ਜ਼ੋਰ ਨਾਲ ਨਾ ਮਰ ਸਕਦਾ ਹੈ, ਜ਼ੋਰ ਨਾਲ ਨਾ ਜੀ ਸਕਦਾ ਹੈ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ। ਹਾਂਜੀ, ਮਨ ਵਿੱਚ ਸ਼ੋਰ ਸ਼ਰਾਬਾ ਪੈਦਾ ਕਰਨ ਵਾਲਾ ਰਾਜ, ਜ਼ੋਰ ਨਾ ਰਾਜ ਮਾਲ ਮਨਸੋਰ, ਮਨ ਵਿੱਚ ਸ਼ੋਰ ਸ਼ਰਾਬਾ ਪੈਦਾ ਕਰਨ ਵਾਲਾ ਰਾਜ, ਇਹ ਜ਼ੋਰ ਨਾਲ ਨਹੀਂ ਮਿਲਦਾ, ਆਪੇ ਹੀ ਮਿਲ ਜਾਂਦਾ ਹੈ, ਵਕਤ ਆਉਂਦਾ ਹੈ, ਸਮਾਂ ਆਉਂਦਾ ਹੈ। ਔਰ ਦਿਵ ਗੌੜਾ ਨੇ ਕਿਹੜਾ ਜ਼ੋਰ ਲਾਇਆ, ਸੁੱਤਿਆਂ ਨੂੰ ਟੈਲੀਫੋਨ ਕਰ ਦਿੱਤਾ, ਚੱਲ ਤੂੰ ਪ੍ਰਾਈਮ ਮਿਨਿਸਟਰ ਬਣ ਗਿਆ, ਜ਼ੋਰ ਨਾਲ ਨਹੀਂ ਮਿਲਦਾ, ਕੀ ਜ਼ੋਰ ਲਾਇਆ। ਤੋ ਰਾਜ ਅਤੇ ਮਾਲ ਇਸ ਤਰ੍ਹਾਂ ਧਨ ਵੀ ਜਿਹੜਾ ਹੈ ਉਹ ਅਚਾਨਕ ਆ ਜਾਂਦਾ ਹੈ, ਜ਼ੋਰ ਲਾਇਆ ਨਹੀਂ ਆਉਂਦਾ। ਮਨ ਵਿੱਚ ਸ਼ੋਰ ਸ਼ਰਾਬਾ ਪੈਦਾ ਕਰਨ ਵਾਲਾ ਰਾਜ ਔਰ ਮਾਲ ਧਨ, ਜ਼ੋਰ ਨਾਲ ਨਹੀਂ ਮਿਲਦਾ, ਆਪੇ ਮਿਲ ਜਾਂਦਾ ਹੈ। ਇਸੇ ਤਰ੍ਹਾਂ ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜੋ ਸੁਰਤੀ ਦੇ ਅੰਦਰ ਗਿਆਨ ਦਾ ਵਿਚਾਰ ਆਉਣਾ ਹੈ, ਇਹ ਜ਼ੋਰ ਲਾਇਆ ਨਹੀਂ ਆਵੇਗਾ। ਲਾ ਕੇ ਵੇਖ ਲਓ ਕਿ ਤੁਸੀਂ ਕਹੋ ਨਾ ਕਿ ਹੁਣੇ ਹੁਣੇ ਸਾਡਾ ਮਨ ਟਿਕ ਜਾਵੇ, ਸੰਘਰਸ਼ਨ ਹੋ ਜਾਵਣ, ਸਾਡੀ ਇਕਾਗਰਤਾ ਆ ਜਾਵੇ, ਮਨ ਜਿਹੜਾ ਹੈ ਇੱਕ ਵਿਕ ਹੋ ਜਾਵੇ, ਅਸੀਂ ਬ੍ਰਹਮ ਗਿਆਨੀ ਬਣ ਜਾਵੀਏ, ਨਹੀਂ ਐਸਾ ਨਹੀਂ ਹੋਵੇਗਾ, ਜ਼ੋਰ ਨਾਲ ਨਹੀਂ ਹੁੰਦਾ। ਜ਼ੋਰ ਨ ਸੁਰਤੀ ਗਿਆਨ ਵਿਚਾਰ, ਜ਼ੋਰ ਲਗਾਇਆ ਸੁਰਤੀ ਗਿਆਨ ਦਾ ਵਿਚਾਰ ਨਹੀਂ ਆਵੇਗਾ, ਆਪਣੇ ਆਪ ਆਵੇਗਾ, ਟਾਈਮ 'ਤੇ ਆਵੇਗਾ। ਜ਼ੋਰ ਨਾਲ ਇਸ ਯੁਗ ਸੰਸਾਰ ਦੇ ਵਿੱਚੋਂ ਕਿਸੇ ਜ਼ੋਰ ਦੀ ਯੁਗਤੀ ਨਾਲ ਛੁੱਟ ਨਹੀਂ ਸਕਦਾ। ਕਹਿੰਦੇ ਜਿਸ ਹੱਥੇ ਜ਼ੋਰ ਹੈ ਲਾ ਕੇ ਵੇਖ ਲਵੇ, ਜਿਸ ਕੋਲ ਜ਼ੋਰ ਹੈ ਲਾ ਕੇ ਵੇਖ ਲਓ, ਚਲ ਜਾਂਦੇ ਹਨ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਜ਼ੋਰ ਨਾਲ ਨਾ ਕੋਈ ਉੱਤਮ ਬਣ ਸਕਦਾ ਹੈ, ਨਾ ਕੋਈ ਨੀਚ ਬਣ ਸਕਦਾ ਹੈ। ਹੁਕਮ ਵਿੱਚ ਉੱਤਮ ਬਣਦੇ ਨੇ, ਹੁਕਮ 'ਚ ਨੀਚ ਬਣਦੇ ਹਨ ਸਮੇਂ ਨਾਲ। ਇੱਥੇ ਦੱਸ ਕਰਕੇ ਮਹਾਰਾਜ, ਇਹ ਕੰਮ ਜ਼ੋਰ ਨਾਲ ਨਹੀਂ ਹੋਣਾ, ਸਹਿਜ ਨਾਲ ਹੋਣਾ ਹੈ। ਜਿਵੇਂ ਨਾਮ ਦੇ ਸਿਮਰਨ ਦੀਆਂ ਪੌੜੀਆਂ ਦੱਸੀਆਂ ਅਤੇ ਫਿਰ ਕਿਹਾ ਵੀ ਸਹਿਜ ਦਾ ਮਾਰਗ ਹੈ, ਸਹਿਜ ਸਹਿਜ ਹੌਲੇ 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 ਨਾਮ ਦਾ ਸਿਮਰਨ ਕਰੀ ਜਾਓ ਕਰੀ ਜਾਓ ਕਰੀ ਜਾਓ, ਆਪਣੇ ਆਪ ਟਾਈਮ ਆ ਜਾਵੇਗਾ, ਸਮਾਂ ਆ ਜਾਵੇਗਾ। ਕਾਹਲੇ ਨਾ ਪਵੋ, ਜ਼ੋਰ ਨਾ ਲਾਓ। ਅੱਗੋਂ ਦੱਸਦੇ ਨੇ ਕਿ ਸਿਮਰਨ ਕਰਦਿਆਂ ਕਰਦਿਆਂ ਇੱਕ ਸਟੇਜ ਐਸੀ ਆਵੇਗੀ ਜਿਸਦਾ ਨਾਮ ਰੱਖੇ ਗੁਰੂ ਨਾਨਕ ਨੇ ਧਰਮ ਖੰਡ। ਆਤਮਕ ਅਵਸਥਾ ਦੀਆਂ ਪੰਜ ਸਟੇਜਾਂ ਦੱਸੀਆਂ ਨੇ ਗੁਰੂ ਨਾਨਕ ਨੇ। ਪਹਿਲੇ ਹੈ ਧਰਮ ਖੰਡ, ਦੂਜੀ ਹੈ ਗਿਆਨ ਖੰਡ, ਤੀਜੀ ਹੈ ਸ਼ਰਮ ਖੰਡ, ਚੌਥੀ ਹੈ ਕਰਮ ਖੰਡ, ਪੰਜਵੀਂ ਹੈ ਸੱਚ ਖੰਡ। ਪਹਿਲੇ ਦਿਨ ਦੱਸਿਆ ਕਿ ਸੀ ਕਿ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਹਰ ਗੁਰਸਿੱਖ ਦੇ ਲਈ ਇਹ ਲਾਜ਼ਮੀ ਦੱਸਿਆ ਹੈ ਕਿ ਪੰਜਾਂ ਦੇ ਕੋਲੋਂ ਖੰਡੇ ਦਾ ਅੰਮ੍ਰਿਤ ਛਕੋ, ਪੰਜ ਕਕਾਰ ਧਾਰਨ ਕਰੋ, ਪੰਜ ਬਾਣੀਆਂ ਦੇ ਪਾਠ ਕਰੋ, ਪੰਜਾਂ ਕੋਲ ਅੰਮ੍ਰਿਤ ਛਕਣਾ ਹੈ। ਤੋ ਇਹ ਪੰਜ ਦਾ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਪਹਿਲੇ ਰੱਖਿਆ, ਜਿਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਪੂਰਨ ਕੀਤਾ। ਜਿਵੇਂ ਸ਼ਬਦ ਗੁਰੂ ਦੀ ਨੀਂਹ ਗੁਰੂ ਨਾਨਕ ਨੇ ਰੱਖੀ, ਸ਼ਬਦ ਸੁਰਤ ਕੀ ਨੀਮ ਚਲਾਈ, ਗੁਰੂ ਨਾਨਕ ਰੱਖੀ ਨੀਂਹ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਪੂਰਨ ਕੀਤਾ, ਜਦੋਂ ਆਖਿਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਿਰੇ ਚਾੜਿਆ। ਇਸੇ ਤਰ੍ਹਾਂ ਪੰਜ ਖੰਡਾਂ ਤੋਂ ਗੁਰਮਤਿ ਦੇ ਪੰਜ ਸਿਧਾਂਤ ਦੀ ਰੱਖੀ ਨੀਂਹ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਜ ਪਿਆਰੇ ਦੇ ਰੂਪ ਵਿੱਚ ਸੰਪੂਰਨ ਕੀਤਾ। ਇਹ ਪੰਜ ਪਹਿਲੇ ਚਲੇ ਆਏ ਨੇ, ਪੰਜ ਪ੍ਰਵਾਨ, ਪੰਜ ਪ੍ਰਧਾਨ। ਗੁਰੂ ਅਰਜਨ ਸਾਹਿਬ ਗਏ ਸ਼ਹੀਦ ਦੇਣ ਲਈ, ਪੰਜ ਸਿੱਖ ਨਾਲ ਲੈ ਗਏ। ਗੁਰੂ ਤੇਗ ਬਹਾਦਰ ਗਏ ਸ਼ਹੀਦ ਦੇਣ ਲਈ, ਪੰਜ ਸਿੱਖ ਨਾਲ ਲੈ ਕੇ ਗਏ। ਜਦੋਂ ਵੀ ਗੁਰੂ ਜਾਂਦੇ ਪੰਜ ਸਿੱਖ ਨਾਲ ਲੈ ਕੇ ਜਾਂਦੇ। ਤੋ ਪੰਜਾਂ ਦਾ ਸਿਧਾਂਤ ਗੁਰੂ ਨਾਨਕ ਕਹਿੰਦੇ ਰੱਬ ਨੇ ਵੀ ਅਪਣਾਇਆ, ਪੰਜ ਤੱਤ ਕਰ ਸ੍ਰਿਸ਼ਟ ਸਭ ਸਜ। ਰੱਬ ਨੇ ਵੀ ਪੰਜਾਂ ਤੱਤਾਂ ਤੋਂ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ। ਤੋ ਪੰਜ ਖੰਡ ਹਨ, ਜਿੱਥੋਂ ਪਤਾ ਲੱਗਦਾ ਹੈ ਗੁਰਮਤਿ ਦੀ ਨੀਂਹ ਪੰਜ ਸਿਧਾਂਤ ਰੱਖੀ ਗਈ ਹੈ। ਪਹਿਲਾ ਹੈ ਧਰਮ ਖੰਡ, ਦੂਜਾ ਹੈ ਗਿਆਨ ਖੰਡ, ਤੀਜਾ ਹੈ ਸ਼ਰਮ ਖੰਡ, ਚੌਥਾ ਹੈ ਕਰਮ ਖੰਡ, ਪੰਜਵਾਂ ਹੈ ਸੱਚ ਖੰਡ। ਇਸੇ ਤਰ੍ਹਾਂ ਜਿਵੇਂ ਖੰਡ ਨੇ, ਜਿਵੇਂ ਜਿਵੇਂ ਕੋਈ ਸਿਮਰਨ ਕਰਦਾ ਹੈ, ਅਭਿਆਸ ਕਰੇ, ਜਿਵੇਂ ਇੱਕ ਬੱਚਾ ਪੜ੍ਹਾਈ ਸ਼ੁਰੂ ਕਰਦਾ ਹੈ, ਪਹਿਲੇ ਪ੍ਰਾਇਮਰੀ ਕਰਦਾ ਹੈ, ਮਿਡਲ ਕਰਦਾ ਹੈ, ਮੈਟ੍ਰਿਕ ਕਰਦਾ ਹੈ, ਬੀ ਏ ਕਰਦਾ ਹੈ, ਐੱਮ ਏ ਕਰਦਾ ਹੈ, ਪੀਜ ਡੀ ਕਰਦਾ ਹੈ, ਬੰਦਾ ਉਹੀ ਹੁੰਦਾ ਹੈ। ਜਿਵੇਂ ਜਿਵੇਂ ਕਲਾਸਾਂ 'ਚ ਚੜ੍ਹਦਾ ਜਾਂਦਾ ਹੈ, ਅੰਦਰ ਦੇ ਗਿਆਨ 'ਚ ਵਾਧਾ ਹੁੰਦਾ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਕੋਈ ਗੁਰਸਿੱਖ ਸਾਧ ਸੰਗਤ ਰੂਪੀ ਸਕੂਲ ਵਿੱਚ ਜਾ ਕੇ ਆਤਮਕ ਵਿੱਦਿਆ ਦੀ ਪੜ੍ਹਾਈ ਸ਼ੁਰੂ ਕਰਦਾ ਹੈ, ਪਹਿਲੇ ਬੈਠਣਾ ਸਿੱਖਦਾ ਹੈ, ਬਾਣੀ ਨੂੰ ਸੁਣਦਾ ਹੈ, ਬਾਣੀ ਨੂੰ ਸਮਝਦਾ ਹੈ, ਫਿਰ ਗੁਰਬਾਣੀ ਅਨੁਸਾਰ ਆਪਣਾ ਜੀਵਨ ਢਾਲਦਾ ਹੈ, ਕੋਈ ਕਮਾਈ ਕਰਦਾ ਹੈ, ਕਿਵੇਂ ਉਹਦੀ ਆਤਮਕ ਅਵਸਥਾ ਬਦਲਦੀ ਜਾਂਦੀ ਹੈ। ਬਿਰਤੀ ਧਰਮ ਖੰਡ ਤੋਂ ਉੱਠ ਕੇ ਸੱਚਖੰਡ ਦੀ ਵਾਸੀ ਹੋ ਜਾਂਦੀ ਹੈ। ਤੋ ਜ਼ਿਕਰ ਕਰਦੇ ਨੇ ਧਰਮ ਖੰਡ ਦਾ, ਪਹਿਲੇ ਪਹਿਲੇ ਬੰਦੇ ਨੂੰ ਗਿਆਨ ਹੁੰਦਾ ਹੈ ਧਰਮ ਖੰਡ ਦਾ। ਉਹ ਕੀ ਹੈ ਧਰਮ ਖੰਡ? ਰਾਤੀ ਰੁੱਤੀ ਰਿਥਿਤੀ ਵਾਰ, ਰਾਤਾਂ ਹਨ, ਰੁੱਤਾਂ ਹਨ, ਥਿੱਤਾਂ ਹਨ, ਵਾਰ ਹਨ। ਸੋ ਮੰਗਲ ਆ ਦੇ, ਥਿੱਤਾਂ ਏਕਮ ਦੂਜ ਆ ਜੇ ਹੋ ਗਈਆਂ, ਰਾਤੀ ਰੁੱਤੀ ਥਿੱਤੀ ਵਾਰ। ਹਾਂਜੀ, ਪੌਣ ਹੈ, ਪਾਣੀ ਹੈ, ਅਗਨੀ ਹੈ, ਪਤਾਲ ਹੇਠਲਾ ਇਸ ਪਾਸਾ ਹੈ, ਇਹਨਾਂ ਸਾਰੀਆਂ ਚੀਜ਼ਾਂ ਦੇ ਮਿਲਗੋਬੇ ਵਿੱਚ ਵਾਹਿਗੁਰੂ ਨੇ ਇਹ ਧਰਤੀ ਧਰਮ ਦੇ ਕਮਾਉਣ ਦੀ ਥਾਂ ਧਰਮਸਾਲ ਸਥਾਪਨ ਕਰ ਰੱਖੀ ਹੈ। ਉਸ ਧਰਤੀ ਦੇ ਉੱਪਰ ਕਈ ਤਰੀਕਿਆਂ ਦੇ, ਕਈ ਰੰਗਾਂ ਦੇ, ਕਈ ਜੁਗਤਾਂ ਦੇ ਜੀਵ ਪੈਦਾ ਕੀਤੇ। ਉਹਨਾਂ ਜੀਵਾਂ ਦੇ ਨਾਮ ਅਨੇਕਾਂ ਹਨ ਔਰ ਅਨੰਤ ਹਨ। ਪਰ ਇਹ ਗੱਲ ਜ਼ਰੂਰੀ ਹੈ ਕਿ ਹਰ ਬੰਦੇ ਦੇ ਇੱਕ ਇੱਕ ਕੀਤੇ ਕਰਮਾਂ ਦਾ ਵਿਚਾਰ ਹੋਵੇਗਾ। ਕਿੱਥੇ ਹੋਵੇਗਾ? ਸੱਚਾ ਆਪ, ਸੱਚਾ ਦਰਬਾਰ, ਜਿੱਥੇ ਸੱਚਾ ਵਾਹਿਗੁਰੂ ਹੈ, ਸੱਚੀ ਕਚਹਿਰੀ ਹੈ, ਉੱਥੇ ਇੱਕ ਇੱਕ ਕੀਤੇ ਕਰਮ ਦਾ ਵਿਚਾਰ ਹੋਵੇਗਾ। ਇਹ ਗੱਲ ਦਾ ਗਿਆਨ ਹੋਵੇਗਾ ਧਰਮਖੰਡ ਦੇ ਅੰਦਰ। ਉੱਥੇ ਜਿੱਥੇ ਹਿਸਾਬ ਹੋਣਾ ਹੈ, ਵਿਚਾਰ ਹੋਣਾ ਹੈ, ਜਿਹੜੇ ਪੰਚ ਲੋਕ ਨੇ, ਜਿਹੜੇ ਪੰਚ ਪ੍ਰਵਾਨ, ਪੰਚ ਪ੍ਰਧਾਨ ਆਏ ਨੇ, ਤਾਂ ਉੱਥੇ ਸ਼ੋਭਨੀਕ ਹੋਣਗੇ। ਉਸ ਜਗ੍ਹਾ 'ਤੇ ਉਹਨਾਂ ਦੇ ਉੱਪਰ ਪਰਮੇਸ਼ੁਰ ਦੀ ਨਜ਼ਰ, ਕਿਰਪਾ ਦ੍ਰਿਸ਼ਟੀ ਅਤੇ ਬਖਸ਼ਿਸ਼ ਦੀ ਸਟੰਪ ਲੱਗੀ ਹੋਵੇਗੀ ਕਿ ਬਖਸ਼ੇ ਹੋਏ ਹਨ। ਕਚਾਈ ਔਰ ਪਚਾਈ ਦਾ ਪਤਾ ਉੱਥੇ ਲੱਗੇਗਾ, ਇੱਥੇ ਨਹੀਂ ਲੱਗ ਸਕਦਾ। ਇਸ ਦੁਨੀਆਂ ਦੇ ਅੰਦਰ ਕਈ ਤਰ੍ਹਾਂ ਦੇ ਪ੍ਰਪੰਚ ਚੱਲ ਸਕਦੇ ਹਨ, ਪਖੰਡ ਚੱਲ ਸਕਦੇ ਹਨ, ਪਰ ਅਸਲ ਗੱਲ ਸਹੀ ਇਹ ਹੈ ਕਿ ਕਚਾਈ ਅਤੇ ਪਕਾਈ ਦਾ ਪਤਾ ਉੱਥੇ ਲੱਗੇਗਾ। ਉੱਥੇ ਗਿਆ ਜਾਣਿਆ ਜਾਵੇਗਾ ਕੌਣ ਸੱਚਾ ਹੈ ਅਤੇ ਕੌਣ ਝੂਠਾ ਹੈ। ਇਹ ਧਰਮਖੰਡ ਦੀ ਅਵਸਥਾ ਦੱਸੀ ਹੈ। ਗੁਰੂ ਨਾਨਕ ਕਹਿੰਦੇ, ਹੁਣ ਮੈਂ ਗਿਆਨ ਖੰਡ ਦੀ ਗੱਲ ਦੱਸਦਾ ਹਾਂ। ਗਿਆਨ ਖੰਡ 'ਚ ਕੀ ਹੁੰਦਾ ਹੈ? ਧਰਮ ਖੰਡ 'ਚ ਇੱਕ ਪੌਣ ਸੀ, ਇੱਕ ਪਾਣੀ ਸੀ, ਇੱਕ ਅਗਨੀ ਸੀ। ਅੱਗੇ ਗਿਆਨ ਖੰਡ 'ਚ ਜਾਓਗੇ ਨਾ, ਗਿਆਨ ਖੰਡ 'ਚ ਕੀ ਵੇਖੋਗੇ? ਕਿਤੇ ਪੌਣ ਪਾਣੀ ਬਸੰਤਰ, ਕਈ ਪੌਣ ਹਨ, ਕਈ ਬਸੰਤਰ ਹਨ, ਕਈ ਅਗਨੀਆਂ ਹਨ, ਕਈ ਪੌਣਾਂ ਹਨ, ਇੱਕ ਪੌਣ ਨਹੀਂ ਹੈ। ਬੜੀ ਵਿਸ਼ਾਲਤਾ ਹੈ, ਬੜੀ ਦੂਰ ਹੈ, ਲੱਖਾਂ ਕਰੋੜਾਂ ਅਸੰਖਾਂ ਧਰਤੀਆਂ ਹਨ, ਅਸੰਖਾਂ ਬ੍ਰਹਿਮੰਡ ਹਨ। ਹਰੇਕ ਧਰਤੀ ਦੇ ਵੱਖਰੇ ਵੱਖਰੇ ਹਵਾਵਾਂ ਹਨ, ਵੱਖਰੇ ਵੱਖਰੇ ਪਾਣੀ ਹਨ, ਵੱਖਰੇ ਵੱਖਰੇ ਵਾਯੂਮੰਡਲ ਹਨ। ਇਸ ਲਈ ਕਿਤਨੇ ਹੀ ਪੌਣ ਪਾਣੀ ਬਸੰਤਰ ਹਨ, ਕਿਤਨੇ ਹੀ ਕਾਨ ਵਿਸ਼ਨੂੰ ਹਨ, ਕਿਤਨੇ ਹੀ ਸ਼ਿਵ ਜੀ ਹਨ। ਇੱਕ ਇੱਕ ਬ੍ਰਹਿਮੰਡ ਦਾ, ਇੱਕ ਬ੍ਰਹਮਾ, ਇੱਕ ਵਿਸ਼ਨੂੰ, ਇੱਕ ਸ਼ਿਵ ਜੀ, ਇੱਕ ਬ੍ਰਹਿਮੰਡ ਦੇ ਪ੍ਰਬੰਧਕ ਹਨ। ਜਿਵੇਂ ਸੂਬੇ ਦਾ ਇੱਕ ਗਵਰਨਰ ਹੁੰਦਾ ਹੈ, ਇੱਕ ਚੀਫ ਮਿਨਿਸਟਰ ਹੁੰਦਾ ਹੈ, ਇੱਕ ਹੋਮ ਮਿਨਿਸਟਰ ਹੁੰਦਾ ਹੈ। ਇਸੇ ਤਰ੍ਹਾਂ ਇੱਕ ਬ੍ਰਹਿਮੰਡ ਦੇ ਤਿੰਨ ਇਹ ਪ੍ਰਬੰਧਕ ਹਨ, ਬ੍ਰਹਮਾ, ਵਿਸ਼ਨ, ਮਹੇਸ਼। ਤੋਂ ਰਚਨਾ ਵਿੱਚ ਕਰੋੜਾਂ ਹੀ ਬ੍ਰਹਿਮੰਡ ਹਨ, ਇਸ ਲਈ ਕਰੋੜਾਂ ਬ੍ਰਹਮੇ ਹਨ, ਕਰੋੜਾਂ ਵਿਸ਼ਨੂੰ ਹਨ, ਕਰੋੜਾਂ ਸ਼ਿਵ ਜੀ ਹਨ। ਕਿਤਨੇ ਹੀ ਬ੍ਰਹਮੇ ਹਨ ਜੋ ਘਾਟਾਂ ਨੂੰ ਘੜ ਰਹੇ ਹਨ, ਕਈ ਰੂਪਾਂ ਦੇ, ਕਈ ਰੰਗਾਂ ਦੇ, ਕਈ ਵੇਸ਼ਾਂ ਦੇ ਜੀਵ ਪੈਦਾ ਕਰ ਰਹੇ ਹਨ। ਇੱਥੇ ਇੱਕ ਐਸੀ ਧਰਤੀ ਹੈ ਧਰਮਸਾਲ, ਗਿਆਨ ਖੰਡ ਵੇਖੋਗੇ। ਕੇਤਿਆ ਕਰਮ ਭੂਮੀ, ਕਿਤਨੀਆਂ ਹੀ ਕਰਮ ਭੂਮੀ ਧਰਤੀਆਂ ਹਨ, ਕਰੋੜਾਂ ਅਸੰਖਾਂ ਹਨ, ਅਸੰਖ ਨਾਵ, ਅਸੰਖ ਥਾਵ, ਅਗਮ ਅਗਮ ਅਸੰਖ ਲੋਕ। ਤੋ ਗਿਆਨ ਖੰਡ 'ਚ ਵੇਖੋਗੇ ਤਾਂ ਨਜ਼ਰ ਆਵੇਗਾ ਕਿ ਅਸੰਖਾਂ ਹੀ ਧਰਤੀਆਂ ਹਨ, ਕਈ ਕਰੋੜਾਂ ਹੀ ਧਰੁਵ ਹਨ। ਹਰੇਕ ਬ੍ਰਹਮੰਡ ਦਾ ਆਪਣਾ ਆਪਣਾ ਧਰੁਵ ਹੈ, ਤੋ ਧਰੁਵ ਵੀ ਕਈ ਹਨ, ਉਪਦੇਸ਼ ਦੇਣ ਵਾਲੇ ਵੀ ਕਈ ਹਨ। ਕਿਤਨੇ ਹੀ ਇੰਦ, ਚੰਦ, ਸੂਰ, ਕਿਤਨੇ ਇੰਦਰ ਦੇਵਤੇ ਹਨ, ਕਰੋੜਾਂ ਹੀ ਅਸੰਖ ਇੰਦਰ ਦੇਵਤੇ ਹਨ, ਅਸੰਖਾਂ ਹੀ ਚੰਨ ਹਨ, ਅਸੰਖ ਸੂਰਜ ਹਨ, ਕਈ ਮੰਡਲ ਹਨ, ਕਈ ਦੇਸ਼ ਹਨ। ਗਿਆਨ ਖੰਡ 'ਚ ਵੇਖੋਗੇ ਕਿ ਇੱਕ ਸਿੱਧ, ਚੁਰਾਸੀ ਸਿੱਧ ਨਹੀਂ ਹਨ, ਕਈ ਸਿੱਧ ਹਨ, ਨੌ ਨਾਥ ਨਹੀਂ ਹਨ, ਅਨੇਕਾਂ ਨਾਥ ਹਨ। ਕਿਤਨੇ ਦੇਵੀ ਦੇਵਤੇ ਹਨ, ਕਿਤਨੀਆਂ ਦੇਵੀਆਂ ਹਨ ਵੇਸਾਂ ਵਾਲੀਆਂ। ਗਿਆਨ ਖੰਡ 'ਚ ਵੇਖੋਗੇ ਕਈ ਦੇਵਤੇ ਹਨ, ਕਈ ਦਾਨਵ ਰਾਕਸ਼ ਹਨ, ਕਰੋੜਾਂ ਤਾਂ ਨਜ਼ਰ ਆਵਣਗੇ। ਇੱਕ ਸਮੁੰਦਰ ਨੇ ਕਰੋੜਾਂ ਹੀ ਸਮੁੰਦਰ ਨਜ਼ਰ ਆਉਣਗੇ ਤੁਹਾਨੂੰ, ਕਈ ਰਤਨ ਸਮੁੰਦਰ ਆਉਣਗੇ। ਚਾਰ ਖਾਣੀਆਂ ਨਹੀਂ, ਕਿਤਨੀਆਂ ਖਾਣੀਆਂ ਨੇ? ਹਰੇਕ ਧਰਤੀ ਦੇ ਉੱਪਰ ਜੀਵਾਂ ਦੀ ਉਤਪੱਤੀ ਦੇ ਸਾਧਨ ਵੱਖਰੇ ਵੱਖਰੇ ਹਨ। ਇਸ ਧਰਤੀ 'ਤੇ ਜੋ ਜੀਵਾਂ ਦੀ ਉਤਪੱਤੀ ਹੁੰਦੀ ਹੈ, ਉਹਨਾਂ ਨੂੰ ਚਾਰ ਖਾਣੀਆਂ ਮੰਨੇ, ਚਾਰ ਤਰੀਕਿਆਂ ਦੇ ਨਾਲ ਜੀਵ ਦੀ ਉਤਪੱਤੀ ਹੁੰਦੀ ਹੈ। ਚਾਰ ਖਾਣੇ, ਅੰਡਜ, ਜੇਰਜ, ਸੇਤਜ, ਉਦਭਜ। ਅੰਡੇ ਤੋਂ ਪੈਦਾ ਹੋਣ ਵਾਲੇ, ਪੈਦਾ ਹੋਣ ਵਾਲੇ ਜੇਬ ਤੋਂ ਪੈਦਾ ਹੋਣ ਵਾਲੇ, ਪਸੀਨੇ ਤੋਂ ਪੈਦਾ ਹੋਣ ਵਾਲੇ ਅਤੇ ਧਰਤੀ ਤੋਂ ਪੈਦਾ ਹੋਣ ਵਾਲੇ, ਇਹ ਚਾਰ ਖਾਣੀਆਂ ਹਨ ਇਸ ਧਰਤੀ 'ਤੇ। ਦੂਜੀਆਂ ਧਰਤੀਆਂ 'ਤੇ ਜੀਵਾਂ ਦੀ ਉਤਪਤੀ ਸਾਰੇ ਵੱਖਰੇ ਹਨ, ਇਸ ਲਈ ਕਈ ਖਾਣੀਆਂ ਹਨ, ਕਈ ਬਾਣੀਆਂ ਹਨ। ਗਿਆਨ ਖੰਡ 'ਚ ਦੇਖੋਗੇ ਕਿਤਨੇ ਬਾਦਸ਼ਾਹ ਹਨ, ਕਿਤਨੇ ਰਾਜੇ ਹਨ, ਕਿਤਨੀਆਂ ਹੀ ਸੁਰਤੀਆਂ ਹਨ, ਕਿਤਨੇ ਸੇਵਕ ਲੋਕ ਹਨ। ਗੁਰੂ ਨਾਨਕ ਕਹਿੰਦੇ ਨੇ ਗਿਆਨ ਖੰਡ 'ਚ ਵੇਖੋਗੇ ਕਿਸੇ ਚੀਜ਼ ਦਾ ਅੰਤ ਨਹੀਂ ਹੋਵੇਗਾ, ਸਭ ਚੀਜ਼ ਬੇਅੰਤੀ ਬੇਅੰਤ ਨਜ਼ਰ ਆਵੇਗੀ। ਗਿਆਨ ਖੰਡ ਦੇ ਅੰਦਰ ਗਿਆਨ ਜਿਹੜਾ ਉਹਦਾ ਪ੍ਰਚੰਡ ਪ੍ਰਕਾਸ਼ ਹੋਵੇਗਾ, ਪ੍ਰਤਾਪ ਹੋਵੇਗਾ, ਤੇਜ ਹੋਵੇਗਾ। ਉਸ ਗਿਆਨ ਖੰਡ ਵਿੱਚ ਕਈ ਆਵਾਜ਼ਾਂ ਹੋਣਗੀਆਂ, ਨਾਦ, ਕਈ ਵਿਨੋਦ ਹੋਣਗੇ, ਖੁਸ਼ੀ ਦੇ ਲਹਿਰਾਂ ਹੋਣਗੀਆਂ, ਕਈ ਤਮਾਸ਼ੇ ਹੋਣਗੇ ਅਸਚਰਜ ਹੀ। ਇਸ ਤੋਂ ਅੱਗੇ ਚੱਲਦਾ ਸ਼ਰਮਖੰਡ। ਗਿਆਨ ਖੰਡ ਤੋਂ ਬਾਅਦ ਜਦ ਤੋਂ ਦੇਖੋਗੇ ਹਰ ਚੀਜ਼ ਦੀ ਬੇਅੰਤ ਹੈ, ਅਸਚਰਜ ਦੀ ਅਸਚਰਜ ਹੈ, ਕਈ ਤਰ੍ਹਾਂ ਦੇ ਨਾਦ ਨੇ, ਕਈ ਤਰ੍ਹਾਂ ਦੇ ਕੋਲ ਨੇ, ਕਈ ਤਰ੍ਹਾਂ ਦੇ ਵਿਨੋਦ ਨੇ। ਉਸ ਤੋਂ ਬਾਅਦ ਅਵਸਥਾ ਆਵੇਗੀ ਸ਼ਰਮਖੰਡ ਦੀ। ਸ਼ਰਮਖੰਡ ਦੀ ਅਵਸਥਾ ਕੈਸੀ ਹੈ? ਰੂਹ ਬਹੁਤ ਸੁੰਦਰ। ਸ਼ਰਮਖੰਡ ਕੀ ਉੱਥੇ ਸ਼ਰਮਖੰਡ ਦੇ ਵਿੱਚ ਬੜੀ ਅਨੁਪਮੀ ਉਪਮਾ ਰਹਿਤ ਹੀ ਗਲਤ ਘੜੀ ਜਾਂਦੀ ਹੈ। ਗੁਰੂ ਨਾਨਕ ਕਹਿੰਦੇ ਨੇ ਸ਼ਰਮਖੰਡ ਦੀ ਅਵਸਥਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਜੇਕਰ ਕੋਈ ਆਖੇਗਾ ਉਹਨੂੰ ਪਸ਼ਚਾਤਾਪ ਕਰਨਾ ਪਵੇਗਾ। ਉੱਥੇ ਗਲਤ ਘੜੀ ਜਾਂਦੀ ਹੈ ਜਿੱਥੇ ਘੜੀਏ ਸੁਰਤ ਮਤ ਮਨ ਬੁੱਧ, ਜਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁਰਤ। ਇਹ ਚਾਰ ਪੰਜ ਸਟੇਜਾਂ ਹਨ, ਸੁਰਤ ਮਤ ਮਨ ਬੁੱਧ ਔਰ ਸੁਧ। ਸਭ ਤੋਂ ਪਹਿਲੀ ਅਵਸਥਾ ਹੈ ਸੁਰਤ ਦੀ। ਗੁਰਬਾਣੀ 'ਚ ਸੁਰਤ ਨੂੰ ਸਿੱਖ ਮੰਨਿਆ ਹੈ, ਸ਼ਬਦ ਨੂੰ ਗੁਰੂ ਮੰਨਿਆ ਹੈ, ਸ਼ਬਦ ਗੁਰੂ, ਸੁਰਤ ਧੁਨ ਚੇਲਾ। ਸਭ ਤੋਂ ਪਹਿਲੀ ਅਵਸਥਾ ਹੈ ਸੁਰਤ ਦੀ। ਜਿਸ ਦੀ ਸੁਰਤ ਇਕਾਗਰ ਹੋ ਗਈ ਉਹ ਸੁਣਨ ਦੇ ਯੋਗ ਹੋ ਗਿਆ। ਸੁਰਤੀ ਹੀ ਸੁਣਦੀ ਹੈ, ਸਰੀਰ ਨਹੀਂ ਸੁਣਦਾ। ਜੇ ਸੁਰਤੀ ਇਕਾਗਰ ਨਹੀਂ, ਇੱਥੇ ਬੈਠਾ ਸਰੀਰ, ਧਿਆਨ ਕਿਸੇ ਪਾਸੇ ਹੈ, ਤਾਂ ਆਵਾਜ਼ ਇਸ ਤਰ੍ਹਾਂ ਕੰਨਾਂ ਨਾਲ ਟਕਰਾ ਕੇ ਵਾਪਸ ਆ ਜਾਂਦੀ ਹੈ, ਜੇ ਕੰਨ ਨਾਲ ਟਕਰਾ ਕੇ ਵਾਪਸ ਆ ਜਾਂਦੀ ਹੈ। ਸੁਣਨ ਵਾਲੀ ਸੁਰਤੀ ਹੈ, ਸਭ ਤੋਂ ਪਹਿਲੀ ਸਟੇਜ ਸੁਰਤੀ ਹੈ। ਸੁਰਤ ਕਾਗਰ ਹੋ ਗਈ ਉਹ ਸਿੱਖ ਬਣ ਗਿਆ। ਅਸੀਂ ਕਿਸੇ ਨੂੰ ਕੋਈ ਗੱਲ ਸਮਝਾਵੀਏ, ਨਾ ਸਮਝਾਵੇ, ਨਾ ਸਮਝਾਵੇ, ਜਦੋਂ ਸਮਝ ਜਾਵੇ ਨਾ, ਅਸੀਂ ਕਹਿੰਦੇ ਇਹਨੂੰ ਹੁਣ ਸੁਰਤ ਆਈਏ। ਸੁਰਤ ਪਹਿਲੀ ਆਉਂਦੀ ਤਾਂ ਸੁਰ ਟਿਕਾਣੇ ਨਹੀਂ ਆਉਂਦੀ। ਜਿਸ ਚੀਜ਼ ਵਾਲੇ ਤੁਸੀਂ ਮੁੜ ਮੁੜ ਕੇ ਸੁਰਤੀ ਦਿੰਦੇ ਰਹੋ, ਉਹ ਚੀਜ਼ ਚਲੀ ਜਾਏਗੀ ਮਤ ਵਿੱਚ। ਜਿਵੇਂ ਕਿਸੇ ਤੁਕ ਨੂੰ ਤੁਸੀਂ ਮੁੜ ਮੁੜ ਕੇ ਪੜ੍ਹੋ, 15ਵੀਂ ਵਾਰੀ ਪੜ੍ਹੋ, ਉਹ ਤੁਹਾਡੀ ਯਾਦ ਹੋ ਜਾਏਗੀ, ਅੰਦਰ ਬੈਠ ਜਾਏਗੀ, ਮਤ ਵਿੱਚ ਚਲੀ ਜਾਏਗੀ। ਸੁਰਤ ਤੋਂ ਬਾਅਦ ਚੀਜ਼ ਜਾਂਦੀ ਹੈ ਮਤ ਵਿੱਚ, ਮਤ ਤੋਂ ਬਾਅਦ ਵਸੂ ਜਾਂਦੀ ਹੈ ਮਨ ਵਿੱਚ। ਇੱਥੇ ਮਨ ਦੇ ਨੈਣ ਹੁਸ਼ਿਆਰੀ ਹੈ, ਇਹਦਾ ਅਰਥ ਹੈ ਮਨੀਖਾ ਬੁੱਧੀ। ਇੱਕ ਸੁਰਤ ਹੈ, ਇੱਕ ਮਤ ਹੈ, ਉਸ ਤੋਂ ਬਾਅਦ ਹੈ ਮਨੀਖਾ ਬੁੱਧੀ। ਮਨੀਖਾ ਬੁੱਧੀ ਨੂੰ ਕਹਿੰਦੇ ਨਿਰਣਾ ਬੁੱਧੀ, ਜਿਹੜੀ ਕਿ ਨਿਰਣਾ ਕਰਦੀ ਹੈ ਚੰਗਿਆਈ ਅਤੇ ਬੁਰਾਈ ਦਾ। ਇਹ ਕੰਮ ਚੰਗਾ ਹੈ, ਇਹ ਕੰਮ ਮਾੜਾ ਹੈ, ਇਹ ਮੇਰਾ ਮਿੱਤਰ, ਇਹ ਮੇਰਾ ਦੁਸ਼ਮਣ ਹੈ, ਇਸ ਵਿੱਚ ਮੈਂ ਲਾਭ, ਇਸ ਵਿੱਚ ਨੁਕਸਾਨ ਹੈ। ਇਹ ਹੁੰਦੀ ਹੈ ਮਨੀਖਾ ਬੁੱਧੀ। ਪਹਿਲੇ ਚੀਜ਼ ਚੁੱਕਦੀ ਹੈ ਸੁਰਤ ਵਿੱਚ, ਫਿਰ ਜਾਂਦੀ ਹੈ ਮਤ ਵਿੱਚ, ਫਿਰ ਜਾਂਦੀ ਹੈ ਮਨੀਖਾ ਬੁੱਧੀ ਵਿੱਚ, ਕਿ ਕੰਮ ਚੰਗਾ ਕਿ ਮਾੜਾ ਹੈ। ਇਸ ਤੋਂ ਬਾਅਦ ਵਸਤੂ ਜਾਂਦੀ ਹੈ ਬੁੱਧ ਵਿੱਚ, ਚੌਥੀ ਸਟੇਜ ਬੁੱਧੀ ਹੈ। ਬੁੱਧੀ ਉਹ ਸਟੇਜ ਹੈ ਜਿੱਥੇ ਬੰਦਾ ਚੰਗਿਆਈ ਔਰ ਬੁਰਾਈ ਨੂੰ ਸਮਝਦਾ ਹੈ, ਇਹ ਚੰਗਿਆਈ ਹੈ, ਇਹ ਬੁਰਾਈ ਹੈ, ਬੁਰਾਈ ਨੂੰ ਤਿਆਗ ਦਿੰਦਾ ਹੈ, ਚੰਗਿਆਈ ਨੂੰ ਗ੍ਰਹਿਣ ਕਰਦਾ ਹੈ। ਇਹ ਹੁੰਦੀ ਬੁੱਧੀ ਅਵਸਥਾ। ਜਿਨ੍ਹਾਂ ਨੇ ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਦੀ ਕਮਾਈ ਕਾ ਧਨ ਧਰ ਕੇ ਬੋਲੋ ਜੀ ਵਾਹਿਗੁਰੂ। ਇੱਕ ਸ਼ਿਵਪੰਥੀ ਮਹਾਂਪੁਰਖ ਹੋਏ ਹਨ ਲਾਹੌਰ ਵਿੱਚ, ਭਾਈ ਰੰਗ ਜੀ। ਇੱਕ ਦਿਨ ਸਵੇਰੇ ਸਵੇਰੇ ਹੱਥ 'ਚ ਗਦਵੀ ਸੋਟਾ ਲਿਆ, ਅਤੇ ਬਾਹਰ ਜਾ ਰਹੇ ਸਨ, ਰਿਵਾਜ਼ ਸੀ ਜੰਗਲ ਪਾਣੀ ਜਾਣਾ, ਜਾ ਰਹੇ ਸਨ ਅੰਮ੍ਰਿਤ ਵੇਲਾ। ਅੱਗੋਂ ਦੋ ਚੋਰ ਚੋਰੀ ਦਾ ਮਾਲ ਸਿਰ 'ਤੇ ਚੁੱਕਿਆ ਹੋਇਆ ਆ ਰਹੇ ਸਨ, ਅਤੇ ਚੋਰ ਸੰਤਨ ਵੇਖ ਕੇ ਡਰ ਗਏ, ਲੁਕ ਗਏ, ਚਿੱਠੇ ਮਕਾਨ ਵਿੱਚ ਵੜ ਗਏ। ਸੰਤ ਸਮਝ ਗਏ ਕਿ ਚੋਰ ਹਨ ਅਤੇ ਮੈਨੂੰ ਵੇਖ ਕਰਕੇ ਡਰ ਗਏ ਨੇ, ਇਹਨਾਂ ਦਾ ਬਹੁਤ ਦੂਰ ਕਰੀਏ। ਸੰਤ ਖੜ੍ਹੇ ਹੋ ਗਏ, ਅੱਖਾਂ ਬੰਦ ਕਰ ਲਈਆਂ ਅਤੇ ਕਹਿਣ ਲੱਗੇ, ਮੈਂ ਅੰਨਾ ਹਾਂ, ਮੈਂ ਸੂਰਦਾਸ ਹਾਂ, ਅਤੇ ਮੈਂ ਧਰਮਸਾਲ ਜਾਣਾ, ਗੁਰਦੁਆਰਾ ਜਾਣਾ, ਕੋਈ ਰਾਹ ਪਾ ਦਿਓ। ਉਹ ਸੁਣਦਾ ਹੋ ਦਿੱਤਾ। ਉਹ ਚੋਰਾਂ ਨੇ ਆਖਿਆ, ਅੰਨੇ ਬਾਹਰ ਨਿਕਲ ਆਏ। ਇੱਕ ਚੋਰ ਨੇ ਹੱਥ ਫੜਿਆ, ਬਾਬਾ ਧਰਮਸਾਲ ਇੱਧਰ ਹੈ, ਇੱਧਰ ਚਲਾ ਜਾ ਸਿੱਧਾ। ਚੋਰ ਅਪਰਾਹ ਚਲੇ ਗਏ, ਬਾਬਾ ਅਪਰਾਹ ਚਲੇ ਗਿਆ। ਇਹ ਹੁੰਦੇ ਨੇ ਬੁੱਧ ਸਟੇਜ, ਬੁਰਾਈ ਨੂੰ ਸਮਝਦੇ ਹਨ, ਬੁਰਾਈ ਹੈ ਪਰ ਬੁਰਾਈ ਵੱਲ ਧਿਆਨ ਨਹੀਂ ਦਿੰਦੇ, ਪ੍ਰਤਿਆਗ ਦਿੰਦੇ ਨੇ। ਜਿਨ੍ਹਾਂ ਨੇ ਦੇਖ ਕੇ ਅੰਦਿਸ਼ ਕੀਤਾ, ਜਿਨ੍ਹਾਂ ਦੀ ਕਮਾਈ ਦਾ ਧਨ ਧਰ ਕੇ, ਬੋਲੋ ਜੀ ਵੱਲ, ਇਹ ਬੁੱਧ ਸਟੇਜ ਹੈ। ਇਸ ਬੁੱਧ ਸਟੇਜ ਹੈ ਸੁੱਧ ਦੀ, ਜਿੱਥੇ ਦਰੀਏ ਸੁਰਾਂ ਸਿਧਾਂ ਕੀ ਸੁੱਧ। ਸੁੱਧ ਉਹ ਸਟੇਜ ਹੈ ਜਿੱਥੇ ਨਾ ਕੋ ਬੈਰੀ ਨਾ ਹੀ ਬਿਗਾਨਾ ਸਗਲ ਸੰਗਮ ਕੋ ਬਣ ਆਏ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੇ ਸਭ ਕੁਛ ਤੇਰਾ ਭਾਣਾ। ਜੋ ਤੁਸੀਂ ਭਾਵੇ ਸੋ ਪ੍ਰਵਾਨ, ਤੇਰੇ ਭਾਣੇ ਨੂੰ ਪ੍ਰਮਾਣ, ਜੋ ਹੋ ਰਿਹਾ ਠੀਕ ਹੈ। ਜੋ ਤੁਸੀਂ ਭਾਵੇ ਸਾਹਿਬ ਹਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਸੁੱਧ ਸਟੇਜ ਹੈ। ਜੋ ਹੋ ਰਿਹਾ ਠੀਕ ਹੋ ਰਿਹਾ ਹੈ, ਜੋ ਹੋ ਰਿਹਾ ਹੁਕਮ ਅੰਦਰ ਹੋ ਰਿਹਾ ਹੈ, ਬਾਣੀ ਅੰਦਰ ਹੋ ਰਿਹਾ ਹੈ, ਇਹ ਬ੍ਰਹਮ ਗਿਆਨ ਦੀ ਅਵਸਥਾ ਹੈ। ਇਹ ਘਾਟਾਂ ਗਲੀਆਂ ਜਾਂਦੀਆਂ ਨੇ ਸ਼ਰਮ ਖੰਡ ਦੇ ਵਿੱਚ, ਜਿੱਥੇ ਘਾਟ ਅਤੇ ਗਲੀਏ ਬਹੁਤ ਅਨੂਪ, ਤਾਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੇ ਪਛੇ ਪਛਤਾਏ। ਜਿੱਥੇ ਗਲੀਏ ਸੁਰਤ ਮਰਤ ਮਨ ਬੁੱਧ, ਜਿੱਥੇ ਗਲੀਏ ਸੁਰਾਂ ਸਦਾ ਕੀ ਸੁਰਤ। ਅਗੂ ਚੱਲ ਜਾ ਸਾਸ ਹੈ ਜੋ ਕਰਮ ਖੰਡ। ਕਰਮ ਖੰਡ ਦਾ ਅਰਥ ਹੈ ਬਖਸ਼ਿਸ਼ ਦਾ ਖੰਡ। ਕਰਮ ਫਾਰਸੀ ਦਾ ਸ਼ਬਦ ਹੈ, ਇਹਦਾ ਅਰਥ ਹੈ ਬਖਸ਼ਿਸ਼। ਜਦੋਂ ਅਵਸਥਾ ਬਿਰਤੀ ਪਹੁੰਚਦੀ ਸ਼ਰਮ ਖੰਡ ਵਿੱਚ, ਇਸ ਤੋਂ ਬਾਅਦ ਫਿਰ ਬਖਸ਼ਿਸ਼ ਹੁੰਦੀ ਵਾਹਿਗੁਰੂ ਦੀ, ਨਿਰੰਕਾਰ ਦੀ, ਪਰਮਾਤਮਾ ਦੀ। ਕਰਮ ਦਾ ਖੰਡ ਹੈ। ਕਰਮ ਖੰਡ ਕੀ ਹੈ? ਕਰਮ ਖੰਡ ਕੀ ਬਾਣੀ ਜੋਰ, ਜੋ ਕਰਮ ਖੰਡ ਦੀ ਅਵਸਥਾ ਹੈ ਉੱਥੇ ਬੜਾ ਜ਼ੋਰ ਹੁੰਦਾ ਹੈ, ਆਤਮ ਬਲ ਹੁੰਦਾ ਹੈ, ਉੱਥੇ ਪੂਰੀ ਸ਼ਕਤੀ ਹੁੰਦੀ ਹੈ। ਉਹ ਬਲ ਆ ਜਾਂਦਾ ਹੈ ਜਿਹੜਾ ਕਿ ਬਤੀਦਾਸ ਕਹਿੰਦਾ ਹੈ, ਮਹਾਰਾਜ ਹੁਕਮ ਕਰੋ ਤਾਂ ਮੈਂ ਲਾਹੌਰ ਦੀ ਦਿੱਲੀ ਨੂੰ ਟਕਰਾ ਕੇ ਖਤਮ ਕਰ ਦੇਵਾਂ। ਇਹ ਆਤਮ ਬਲ ਹੈ। ਕਰਮ ਖੰਡ ਕੀ ਬਾਣੀ ਜ਼ੋਰ, ਜ਼ੋਰ ਆ ਜਾਂਦਾ, ਤਾਕਤ ਆ ਜਾਂਦੀ, ਸ਼ਕਤੀ ਆ ਜਾਂਦੀ ਹੈ। ਕਿਤੇ ਹੋਰ ਨਾ ਕੋਈ ਹੋਰ ਉਸ ਅਵਸਥਾ ਵਿੱਚ ਸਿਵਾਏ ਵਾਹਿਗੁਰੂ ਦੇ ਹੋਰ ਕੋਈ ਨਜ਼ਰ ਨਹੀਂ ਆਉਂਦਾ। ਕਰਮ ਖੰਡ ਕੀ ਬਾਣੀ ਜੋਤ, ਕਿੱਥੇ ਹੋਰ ਨਾ ਕੋਈ ਹੋਰ, ਕਿੱਥੇ ਜੋਧ ਮਹਾਂ ਬਲਸੂਰ, ਉੱਥੇ ਯੋਧੇ ਹੁੰਦੇ ਨੇ, ਮਹਾਂਬਲੀ ਹੁੰਦੇ ਨੇ, ਸੂਰਮੇ ਹੁੰਦੇ ਨੇ। ਯੋਧਾ ਉਹ ਹੈ ਇੱਕ ਨਾਲ ਇੱਕ ਲੜੇ, ਮਹਾਂਬਲੀ ਉਹ ਜੋ ਇਕੱਲਾ ਸੈਂਕੜਾਂ ਨਾਲ ਲੜੇ, ਸੂਰਮਾ ਉਹ ਜੋ ਇਕੱਲਾ ਲੱਖਾਂ ਦੇ ਨਾਲ ਲੜੇ, ਯੋਧਾ ਉਹ ਜਿਸ ਨੇ ਆਪਣੇ ਇੰਦਰਾਂ 'ਤੇ ਕੰਟਰੋਲ ਕੀਤਾ ਹੈ, ਮਹਾਂਬਲੀ ਉਹ ਜਿਸ ਨੇ ਆਪਣੀਆਂ ਵਾਸ਼ਨਾਵਾਂ 'ਤੇ ਕੰਟਰੋਲ ਕੀਤਾ ਹੈ, ਸੂਰਮਾ ਉਹ ਜਿਸ ਨੇ ਆਪਣੇ ਮਨ ਨੂੰ ਜਿੱਤਿਆ ਹੈ। ਉੱਥੇ ਜੋਧ ਮਹਾਂਬਲਸੂਰ, ਤੋ ਕਰਮ ਖੰਡ ਵਿੱਚ ਯੋਧੇ ਹੁੰਦੇ ਨੇ, ਮਹਾਂਬਲੀ ਹੁੰਦੇ ਨੇ, ਸੂਰਮੇ ਹੁੰਦੇ ਹਨ। ਜਿੱਥੇ ਜੋਧ ਮਹਾਂਬਲਸੂਰ, ਤਿੰਨ ਮੈਂ ਰਾਮ ਰਿਹਾ ਭਰਪੂਰ, ਉਹਨਾਂ ਦੇ ਵਿੱਚ ਕੇਵਲ ਰਾਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਮਾਇਆ ਹੁੰਦਾ ਹੈ। ਜਿੱਥੇ ਸੀਤੋ ਸੀਤਾ ਮਹਿਮਾ ਮਾਏ, ਉਹ ਉਹਨਾਂ ਦਾ ਮਨ ਵਾਹਿਗੁਰੂ ਦੀ ਸਿਫਤ ਵਿੱਚ, ਵੱਡਿਆ ਵਿੱਚ ਸੀਤਾ ਹੋਇਆ ਹੁੰਦਾ ਹੈ, ਜੁੜੇ ਹੋਏ ਹੁੰਦੇ ਹਨ ਨਿਰੰਕਾਰ ਦੀ ਮਹਿਮਾ ਦੇ ਵਿੱਚ। ਉਹਨਾਂ ਦੀ ਉਹਨਾਂ ਦੀ ਜੋ ਅਵਸਥਾ ਹੈ ਵਰਣਨ ਕੀ ਨਹੀਂ ਕੀਤੀ ਜਾ ਸਕਦੀ। ਨਾ ਉਹ ਮਰਦੇ ਹਨ ਅਤੇ ਨਾ ਉਹ ਠੱਗੇ ਜਾਂਦੇ ਹਨ। ਜਿਹਨਾਂ ਦੇ ਮਨ ਵਿੱਚ ਵਾਹਿਗੁਰੂ ਵਸਦਾ ਹੈ, ਉਸ ਕਰਮ ਖੰਡ ਵਿੱਚ ਕਈ ਲੋਕਾਂ ਦੇ ਭਗਤ ਵਸਦੇ ਹਨ। ਉਹਨਾਂ ਦੇ ਮਨ ਸੱਚਾ ਵਾਹਿਗੁਰੂ ਹੈ ਅਤੇ ਆਨੰਦ ਕਰਦੇ ਹਨ, ਮੌਜਾਂ ਲੈਂਦੇ ਹਨ। ਇਸ ਅਗਲੀ ਅਵਸਥਾ ਹੈ ਸੱਚਖੰਡ ਦੀ, ਕਰਮ ਖੰਡ ਤੋਂ ਬਾਅਦ ਸੱਚਖੰਡ। ਇਹ ਵਿਚਾਰ ਫਿਰ ਸਵੇਰੇ ਮਹਾਰਾਜ ਸ਼ੁਰੂ ਕਰਕੇ ਅੰਮ੍ਰਿਤ ਵੇਲੇ ਕਰਾਂਗੇ ਸੱਚਖੰਡ ਦੀ। ਉਸ ਤੋਂ ਬਾਅਦ ਜਤ ਪਹਾਰਾ ਅਤੇ ਫਿਰ ਸਲੋਕ ਦੀ ਵਿਚਾਰ ਸਵੇਰੇ।
ਗੁਰੂ ਮਹਾਰਾਜ ਸ਼ੁਕਰ ਰੱਖੇ ਕੀਤੀ ਜਾਵੇ ਜੋ ਸਮਾਂ ਹੋ ਗਿਆ ਸਮਾਪਤੀ ਹੈ।